ਨਾਂ ਨਿਸ਼ਾਨੀਆਂ ਹੋਇਆ ਕਰੇ ਅਤੇ ਉਹ ਨਾਂ ਨਿਸ਼ਾਨੀਆਂ 'ਚ ਨੀਂਦ ਨਹੀਂ ਆਉਂਦੀ। ਇੱਕ ਨਿਸ਼ਾਨੀ ਹੈ ਇਹਦੀ, ਐਨੇ ਸਜਾਗਾ ਨੀਂਦ ਨਾ ਸੋਵੇ, ਸੋ ਜਾਣਾ ਜਿਸ ਬੇਦ ਨੂੰ ਪ੍ਰੇਮ ਕੇ ਕਾਨ ਲੱਗੇ ਤਨ ਕੀਤਰ, ਜਿਹਦੇ ਲੱਗ ਗਏ ਬਾਣ ਤਨ ਦੇ ਅੰਦਰ ਪਿਆਰ ਦੇ, ਵੈਦ ਕੇ ਜਾਣਾ ਹੈ ਕਾਰੀ ਜੀ, ਵੈਦ ਨੂੰ ਇਹਨਾਂ ਦੀ ਦਵਾਈਆਂ ਪੱਟੀਆਂ ਦਾ ਨਹੀਂ ਪਤਾ ਵੀ ਕਿਹੜੀ ਪੱਟੀ ਬੰਨ ਕੇ ਪਿਆਰ ਦਾ ਇਲਾਜ ਹੋਇਆ ਕਰ। ਸੋ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ, ਕਹਿੰਦੇ ਭਾਈ ਮਰਦਾਨਾ, ਭਾਈ ਬਾਲਾ, ਮੇਰੇ ਵੱਲੋਂ ਤੁਸੀਂ ਆਹ ਜਿਵੇਂ ਮੇਰੇ ਅੱਖਾਂ 'ਚੋਂ ਹੰਝੂ ਜਾਂਦੇ, ਇੱਕ ਵਾਰੀ ਤੁਸੀਂ ਅੱਖਾਂ 'ਚੋਂ ਹੰਝੂ ਕੱਢ ਕੇ ਗੁਰੂ ਨਾਨਕ ਨੂੰ ਕਹਿ ਦਿਓ, ਮੇਰਾ ਗੁਰੂ ਨਾਨਕ ਪਾਤਸ਼ਾਹ ਮੇਰਾ ਖੁਦਾ ਹੈ, ਮੇਰਾ ਅੱਲਾ ਹੈ, ਅਤੇ ਮੈਂ ਉਹਦੇ ਦਰਸ਼ਨਾਂ ਤੋਂ ਬਗੈਰ ਜਿਉਂ ਨਹੀਂ ਸਕਦਾ, ਕਿਰਪਾ ਕਰੋ। ਉਸ ਵੇਲੇ ਇਹ ਬਹੁਤ ਮੂਵ ਹੋ ਗਏ, ਇਹਨਾਂ ਦੇ ਨੇਤਰਾਂ 'ਚੋਂ ਜਲ ਜਾਂਦਾ ਭਾਈ ਮਰਦਾਨੇ ਦੇ, ਭਾਈ ਵਾਲੇ, ਕਿਉਂਕਿ ਪਿਆਰ ਜਿਹੜਾ ਆਪਣਾ ਅਸਰ ਕਰ ਜਾਇਆ ਕਰ। ਸੋ ਉਸ ਵੇਲੇ ਕਹਿਣ ਲੱਗੇ ਰਾਏ ਜੀ, ਗੁਰੂ ਨਾਨਕ ਪਾਤਸ਼ਾਹ ਅਤੇ ਤੁਹਾਡਾ ਜੋ ਸੰਬੰਧ ਹੈ ਇਹ ਤੁਸੀਂ ਆਪ ਜਾਣਦੇ ਬਹੁਤ ਚੰਗੇ ਹੋ, ਸਾਡੇ ਅੰਦਰ ਨਹੀਂ ਇਹ ਖਿੱਚ ਪੈਦਾ ਹੋਈ ਜਿਹੜੀ ਤੁਹਾਡੇ ਅੰਦਰ ਖਿੱਚ ਹੈ, ਕਿਉਂਕਿ ਅਸੀਂ ਮਿਲਾਪ 'ਚ ਰਹਿੰਦੇ ਹਾਂ, ਮਿਲਾਪ ਦੇ ਵਿੱਚ ਵਸਲ ਦੇ ਵਿੱਚ ਉਹ ਆਨੰਦ ਨਹੀਂ ਹੁੰਦਾ ਜਿਹੜਾ ਇੰਤਜ਼ਾਰੀ 'ਚ ਹੋਇਆ ਕਰ। ਕੋਈ ਨਾ, ਅਸੀਂ ਜਾਂਦੇ ਹਾਂ ਜਾ ਕੇ ਸਾਰੀ ਹਾਲਤ ਗੁਰੂ ਨਾਨਕ ਪਾਤਸ਼ਾਹ ਨੂੰ ਕਰ, ਉੱਥੇ ਚਲੇ ਜਾਂਦੇ ਨੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਵਾਰ ਵਾਰ ਬੇਨਤੀ ਕਰਦੇ ਨੇ ਭਾਈ ਲਾਲੋ ਦੇ ਘਰ, ਅਤੇ ਨਾਲ ਬੇਨਤੀ ਕਰਦੇ ਹਾਂ ਪਾਤਸ਼ਾਹ ਮਾਤਾ ਜੀ ਵੀ ਕਹਿੰਦੇ ਸੀ ਵੀ ਇੱਕ ਵਾਰੀ ਆ ਕੇ ਮਿਲ ਜਾ, ਪਰ ਪਾਤਸ਼ਾਹ ਰਾਏ ਬਲਾਰ ਤਾਂ ਇਸ ਹਾਲਤ 'ਚ ਅਸੀਂ ਦੇਖਿਆ, ਉਹਦਾ ਅੱਖਾਂ ਦਾ ਨੀਰ ਨਹੀਂ ਥੰਮਦਾ ਜਦੋਂ ਆਪਦੀ ਗੱਲ ਕਰਦਾ, ਗਲਾ ਰੁਕ ਜਾਂਦਾ, ਆਪਦੀ ਬਾਤ ਨਹੀਂ ਕਰ ਸਕਦਾ, ਬੜੀ ਬੜੀ ਦੇਰ ਤੱਕ ਸੰਭਲ ਕੇ ਫਿਰ ਗੱਲ ਕਰਦਾ, ਫਿਰ ਗੱਲ ਰੁਕ ਜਾਂਦਾ, ਫਿਰ ਨੇਤਰਾਂ 'ਚੋਂ ਜਲ ਚੱਲਣ ਲੱਗ ਜਾਂਦਾ, ਆਪਦੇ ਦਰਸ਼ਨਾਂ ਦੇ ਇੰਤਜ਼ਾਰ 'ਚ ਦਿਨ ਕੱਟਦੇ। ਐਂ ਸਮਝ ਲਓ ਅਸੀਆਂ ਪਾਉਂਦਾ ਪਾਤਸ਼ਾਹ। ਜਦਾਂ ਅਸੀਂ ਦੱਸਿਆ ਵੀ ਤੁਸੀਂ ਸੈਦਪੁਰੋਂ ਏਮਨਾਬਾਦ, ਇਸ ਸਿਹਤ ਨੂੰ ਇਹ ਬੈਠਦਾ ਮੁੱਖ ਕਰਕੇ ਵੀ ਮੇਰਾ ਗੁਰੂ ਨਾਨਕ ਪਾਤਸ਼ਾਹ ਇਸ ਤਰਫ ਬੈਠ, ਨਾ ਗੁਰੂ ਨਾਨਕ ਨੂੰ ਕੋਈ ਪਿਆਰ ਦੁਨੀਆਂ ਦਾ ਹੋ ਸਕਦਾ ਸੀ, ਨਾ ਮਾਂ ਦਾ, ਨਾ ਪਿਓ ਦਾ, ਨਾ ਕਿਸੇ ਭਾਈਚਾਰੇ ਦਾ, ਕਿਸੇ ਦਾ ਪਿਆਰ ਨਹੀਂ ਸੀ ਉਹਨੂੰ ਖਿੱਚ ਸਕਦਾ। ਜੇ ਗੁਰੂ ਨਾਨਕ ਵਸ ਆਉਂਦਾ ਹੈ ਤਾਂ ਆਪਣੇ ਪਿਆਰਿਆਂ ਦੇ ਪਿਆਰ ਵਿੱਚ ਵਸ ਆਉਂਦਾ, ਕਿਉਂਕਿ ਪਰਮੇਸ਼ੁਰ ਦੀ ਇਹ ਨੇਤ ਹੈ, ਗੋਬਿੰਦ ਭਾਉ ਭਗਤ ਦਾ ਭੁੱਖ, ਪਿਆਰ ਦਾ ਭੁੱਖ ਹੈ, ਪਿਆਰ ਨਾਲ ਬੰਨਿਆ ਜਾਂਦਾ ਕਿੱਡਾ ਬੜਾ ਹੈ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ ਹੈ, ਜਾਣ ਹੀ ਨਹੀਂ ਸਕਦਾ ਲਾਈ ਕਿੱਡਾ। ਲੇਕਿਨ ਉਹਦੇ ਪਿਆਰੇ ਉਸ ਨੂੰ ਆਪਣੇ ਅੰਤਰਿਸ਼ ਕਰਨ ਦੇ ਵਿੱਚ ਕੈਦ ਕਰ ਲੈਂਦੇ ਅਤੇ ਬੱਸ ਵਿੱਚ ਆ ਜਾਂਦਾ, ਇਸ ਤਰ੍ਹਾਂ ਫਰਮਾਨ ਕਰ ਰਿਹਾ
ਰੱਬ ਬੱਸ
ਪੜਤਾ ਨੇ ਕੀ ਤਾਰੇ 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 ਕੀ ਤ
ਖਿੱਚ ਨਹੀਂ ਸੀ ਸਕਦਾ। ਉਹ ਪਿਆਰ ਦੇ ਵੱਸ ਹੋਏ ਹੋਏ ਆਪਣਾ ਮਿਸ਼ਨ ਪੂਰਾ ਕਰਨ ਨੂੰ ਤੁਰੇ ਜਾਂਦੇ ਜਾਂਦੇ ਜਦੋਂ ਇੰਨੀ ਬੇਨਤੀ ਇਹਨਾਂ ਨੇ ਕੀਤੀ, ਮਹਾਰਾਜ ਜੀ ਗੰਭੀਰ ਹੋ ਗਏ, ਚੁੱਪ ਕਰ ਗਏ। ਕਾਫੀ ਸਮੇਂ ਤੋਂ ਬਾਅਦ ਆਪ ਨੇ ਆਪਣੇ ਮੁਖਾਰ ਦਿਨ ਤੋਂ ਕਹਿਣ ਲੱਗੇ, ਭਾਈ ਬਾਲਾ ਠੀਕ ਹੈ, ਰਾਏ ਜੀ ਦਾ ਪ੍ਰੇਮ ਬਹੁਤ ਜ਼ਿਆਦਾ ਖਿੱਚ ਰਿਹਾ ਸਾਨੂੰ, ਪਰ ਉੱਥੇ ਪਿਤਾ ਜੀ ਵੀ ਹੈਗੇ ਅਤੇ ਮਾਤਾ ਜੀ ਹੈਗੇ, ਪਿਤਾ ਨੇ ਤਾਂ ਸਾਡੇ ਨਾਲ ਸਿੱਧੀ ਉਹ ਲੜਾਈ ਕਰ ਲੈਣੀ, ਉਹਨੇ ਤਾਂ ਲੜਨਾ ਹੈ ਸਾਡੇ ਨਾਲ। ਚਲੋ ਠੀਕ ਹੈ, ਚਲੋ ਤਿਆਰ ਹੋਵੇ, ਚਲਦੇ ਹਾਂ। ਉਸੇ ਵੇਲੇ ਗੁਰੂ ਨਾਨਕ ਪਾਤਸ਼ਾਹ ਤਿਆਰ ਹੋ ਕੇ ਤਲਵੰਡੀ ਪਹੁੰਚ ਜਾਂਦੇ ਨੇ, ਅਤੇ ਬਾਹਰ ਭਾਈ ਬਾਲਾ ਦੇ ਖੂਹ ਦੇ ਸੋਹਣਾ ਥਾਂ ਦੇ ਕੇ ਉੱਥੇ ਆਪ ਬੈਠ ਜਾਂਦੇ ਨੇ, ਅਤੇ ਆਪ ਨੇ ਕਿਹਾ ਵੀ ਜਾਓ ਤੁਸੀਂ ਘਰ ਮਿਲਿਓ। ਮਰਦਾਨਾ ਜਾਂਦਾ ਮਾਤਾ ਜੀ ਨੇ ਦੇਖ ਲਿਆ, ਕਹਿਣ ਲੱਗੀ ਮਰਦਾਨਾ ਇਹ ਛੇਤੀ ਮੁੜੇ ਆਏ, ਕਿੱਥੇ ਨੇ ਮੇਰੇ ਪੁੱਤਰ? ਇਸ਼ਾਰਾ ਕਰ ਦਿੱਤਾ ਵੀ ਉੱਥੇ ਖੂਹ ਪਏ ਨੇ। ਉਸੇ ਵੇਲੇ ਮਾਤਾ ਜੁੱਤੀ ਨਹੀਂ ਪਾਈ, ਕੁਛ ਨਹੀਂ ਕਰਿਆ, ਉਸੇ ਹਾਲਤ ਦੇ ਵਿੱਚ ਦੌੜੀ ਜਾ ਰਹੀ ਹੈ, ਕਿਉਂਕਿ ਮਾਂ ਦਾ ਪਿਆਰ ਬਹੁਤ ਜ਼ਿਆਦਾ ਹੁੰਦਾ। ਅਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਨੇੜੇ ਪਹੁੰਚੀ ਅਤੇ ਆਪ ਨੇ ਦੇਖਿਆ ਕਿ ਮਾਤਾ ਆ ਰਹੀ ਹੈ, ਉਸ ਵੇਲੇ ਉੱਠ ਕੇ ਖੜ੍ਹੇ ਹੋ ਗਏ ਅਤੇ ਚਰਨਾਂ ਦੇ ਉੱਤੇ ਮਸਤਕ ਲਾਉਣ ਦਾ ਇਰਾਦਾ ਕੀਤਾ। ਲੇਕਿਨ ਇਸ ਤੋਂ ਪਹਿਲਾਂ ਹੀ ਮਾਂ ਨੇ ਬੁੱਕਲ ਚ ਲੈ ਲਏ, ਬੁੱਕਲ ਚ ਲੈ ਕੇ ਉਸ ਵੇਲੇ ਕੰਠ ਨਾਲ ਲਾ ਲਿਆ, ਗਲ ਨਾਲ ਲਾ ਲਿਆ, ਅਤੇ ਜੋ ਨੇਤਰਾਂ 'ਚੋਂ ਜਲ ਨਿਕਲਣਾ ਸ਼ੁਰੂ ਹੋਇਆ ਉਹ ਸਾਂਭਿਆ ਨਹੀਂ ਜਾਂਦਾ, ਇੰਨਾ ਜਾ ਰਿਹਾ ਕਿ ਆਪਣੇ ਵੀ ਕੱਪੜੇ ਪਿਆਉਂਦੇ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਸਰੀਰ ਪਿਆਉਂਦਾ। ਇਸ ਤਰ੍ਹਾਂ ਦੇ ਨਾਲ ਲਿਖਦੇ ਹਾਂ ਕਿ ਗਰ ਸਿਉਂ ਲਾਏ ਨੀਰ ਗ੍ਰਿਗ ਜਾਈ, ਮਹਾ ਮੋਹ ਮਾਤਾ ਬਿਰਮਾਈ, ਤਜਨਾ ਸਖਤ ਸੁਤ ਕੋ ਨਿਜੇ ਅੰਕਾ, ਜਿਉਂ ਪਾਵੇ ਪਾਰਸ ਕਿਤਕ ਰੰਕਾ। ਜਿਵੇਂ ਗਰੀਬ ਆਦਮੀ ਨੂੰ ਕਿਤੇ ਪਾਰਸ ਲੰਘ ਜਾਵੇ ਨਾ, ਉਹ ਛੱਡਦਾ ਨਹੀਂ ਹੁੰਦਾ, ਇਸੇ ਤਰ੍ਹਾਂ ਜੱਫੀ ਨਹੀਂ ਖੋਲਦੀ, ਹੱਥ ਆਪਣੇ ਛਾਤੀ ਦੇ ਨਾਲੋਂ ਦੂਰ ਨਹੀਂ ਕਰ ਰਹੀ। ਅਸਰ ਪਾਤ ਸੋ ਪੀਗੇ ਅੰਗਾ, ਸਾਰੇ ਅੰਗ ਹੰਝੂਆਂ ਦੇ ਨਾਲ ਪੀਗੇ, ਮਨੋ ਪ੍ਰੇਮ ਪਰਿਵਾਰ ਹੋ ਮੰਗਾ। ਐਂ ਲੱਗਦਾ ਹੈ ਜਿਵੇਂ ਪ੍ਰੇਮ ਦਾ ਸਾਰਾ ਹੀ ਪਰਿਵਾਰ ਆ ਕੇ ਉਸ ਥਾਂ ਦੇ ਉੱਤੇ ਮਿਲ ਰਿਹਾ ਹੋਵੇ। ਸੋ ਮਾਤਾ ਜੀ ਨੂੰ ਮਹਾਰਾਜ ਜੀ ਨੇ ਸਮਝਾਇਆ ਅਤੇ ਇਹਨੇ ਨੂੰ ਘੱਲ ਦਿਆ ਜੀ। ਮਹਿਤਾ ਜੀ ਆਏ, ਉਹਨੇ ਦੂਰੋਂ ਹੀ ਦੇਖਿਆ ਵੀ ਇੱਕ ਪਰਨਾ ਜਿਹਾ ਸਿਰ 'ਤੇ ਬੰਨਿਆ ਹੋਇਆ ਦੋ ਗਜ ਦਾ, ਅਤੇ ਇੱਕ ਤੇਲ ਪਾਇਆ, ਬਾਕੀ ਸਰੀਰ ਸਾਰਾ ਨੰਗਾ। ਉੱਥੋਂ ਹੀ ਲੱਗ ਗਿਆ ਤਾਂ ਕਹਿੰਦਾ ਆ ਕੀ ਸ਼ਕਲ ਬਣਾਈ ਹੈ, ਮੈਨੂੰ ਕੀ ਕਹੂਗਾ ਸ਼ਰੀਕਾ, ਕਿਹੜਾ ਤੈਨੂੰ ਦੁੱਖ ਲੱਗਿਆ ਜਿਹਦੇ ਕਰਕੇ ਤੂੰ ਕਿਹੜੀ ਧਾਰਨ ਕਰੀ ਹੈ, ਕਿੱਦਾਂ ਤੇਰਾ ਕਾਰੋਬਾਰ ਸੀ ਅਤੇ 760 ਰੁਪਈਆ ਤੈਨੂੰ ਵਜਿਆ ਅਤੇ ਇੱਥੇ ਸੰਭਾਲਿਆ ਨਾ ਗਿਆ, ਕੰਮ ਆਉਂਦਾ ਕੱਪੜੇ ਲੈ ਕੇ ਪਾ ਲੈਂਦਾ, ਆਹ ਕੀ ਵੇਖ ਬਣਾਏ, ਸਾਡੀ ਤਾਂ ਜਮ੍ਹਾਂ ਹੀ ਜੜ ਪੱਟ ਦਿੱਤੀ, ਇੱਜ਼ਤ ਖਰਾਬ ਕਰ ਦਿੱਤੀ ਸਾਰੇ ਭਾਈਚਾਰੇ, ਲੋਕ ਕਹਿੰਦੇ ਨੇ ਕਾਲੂ ਦਾ ਪੁੱਤ ਫਕੀਰ ਬਣ ਗਿਆ। ਐਸੇ ਮਿਹਣੇ ਜੋ ਆਮ ਦੁਨੀਆਦਾਰ ਦਿੰਦੇ ਨੇ, ਜਿੰਨੇ ਦੇ ਸਕਦਾ ਸੀ ਸਾਰੇ ਦਿੱਤੇ। ਮਹਾਰਾਜ ਜੀ ਚੁੱਪ ਕਰਕੇ ਬੈਠੇ, ਬੋਲੇ ਨਹੀਂ, ਕੋਈ ਗੱਲ ਨਹੀਂ ਗਈ ਵੀ ਸਿਆਣਿਆਂ ਦੇ ਅੱਗੇ ਕਿਹੜੀ ਗੱਲ ਕਹਿਣੀ ਹੈ। ਜਦੋਂ ਬੋਲਬਾਲ ਹਟੇ ਉਸ ਵੇਲੇ ਮਾਤਾ ਨੇ ਕਿਹਾ ਕਿ ਰਾਏ ਬੁਲਾਰ ਤੁਹਾਨੂੰ ਮਿਲਣਾ ਚਾਹੁੰਦਾ, ਮਹਾਰਾਜ ਤਾਂ ਪਹਿਲਾਂ ਹੀ ਜਾਣ ਵਾਸਤੇ ਤਿਆਰ ਹੋ ਰਹੇ ਸੀ। ਸੋ ਉਸ ਵੇਲੇ ਆਪ ਨਾਲ ਉੱਠ ਕੇ ਤੁਰ ਪਏ ਅਤੇ ਅੱਗੇ ਜਦੋਂ ਰਾਏ ਬੁਲਾਰ ਦੇ ਪਾਸ ਪਹੁੰਚ ਗਏ, ਉਹ ਮੰਜੇ ਤੋਂ ਆਪਣੇ ਤੋਂ ਉੱਠਦਾ ਪਲੰਘ ਤੋਂ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਵਾਸਤੇ ਇੱਕਦਮ ਕਾਲਾ ਹੋ ਕੇ ਆਉਂਦਾ, ਅਤੇ ਜਦੋਂ ਨਮਸਕਾਰ ਕਰੀ ਮਹਾਰਾਜ ਨੇ ਉਹਦਾ ਸੀਸ ਹੱਥਾਂ 'ਚ ਰੋਕ ਲਿਆ ਅਤੇ ਉਸ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹੈ ਕਿ ਪ੍ਰੇਮ ਸੰਗ ਗਦ ਗਦ ਗਿਰਾ ਨੈਣ ਆਨੰਦ ਕੋ ਜੀ। ਨੈਣਾਂ ਦੇ ਵਿੱਚ ਖੁਸ਼ੀ ਦਾ ਹੰਝੂ ਚੱਲ ਰਹੇ ਜਿਹੜੇ ਰੁਕਦੇ ਨਹੀਂ ਹੈ, ਕੋਈ ਸਮਝ ਨਹੀਂ ਸਕਦਾ, ਗਦ ਗਦ ਉਹਦੀ ਬਾਣੀ ਹੋ ਗਈ, ਬੋਲਿਆ ਨਹੀਂ ਜਾਂਦਾ। ਮਾਨੋ ਗਿਆਨ ਸੁਨੋਏ ਦੋ ਤਾਰਜੇ ਮਿਲੇ ਸ਼੍ਰੀ, ਇੱਕ ਪਾਸੇ ਪਿਆਰ ਹੈ ਇੱਕ ਪਾਸੇ ਪੂਰਨ ਗਿਆਨ ਹੈ, ਦੋਵੇਂ ਜਣੀ ਐਂ ਲੱਗਦੇ ਆ ਜਿਵੇਂ ਸਰੀਰ ਧਾਰ ਕੇ ਮਿਲ ਜਾਂਦੇ, ਇੱਕ ਪਾਸੇ ਰੱਬ ਹੈ ਅਤੇ ਇੱਕ ਪਾਸੇ ਭਗਤ ਹੈ। ਪਯੋ ਨਿਮਗਨ ਪ੍ਰੇਮ ਸਗਾਹੂ, ਪੈਰਨ ਪਾਰ ਨਾ ਪਾਵੇ ਪਾਹੂ, ਲੋਚਨ ਤੇ ਮੋਚਤ ਜਲ ਤਾਰ, ਅੱਖਾਂ ਦੇ ਵਿੱਚੋਂ ਜਲ ਦੀ ਧਾਰ ਵਗ ਰਹੀ ਹੈ। ਪੁਲਕਤ ਦੇ ਨਾ ਬੋਲ ਵਿਚਾਰਾ, ਗਲ ਰੁਕਿਆ ਪਿਆ, ਸਾਰਾ ਸਰੀਰ ਜਿਹੜਾ ਰੋਮਾਂਚਿਤ ਹੋਇਆ ਹੋਇਆ, ਸਾਰੇ ਰੋਮ ਜਿਹੜੇ ਨੇ ਸਰੀਰ 'ਤੇ ਖੜ੍ਹੇ ਹੋ ਗਏ, ਅਤੇ ਬੋਲ ਨਹੀਂ ਬੋਲਿਆ ਨਹੀਂ ਜਾਂਦਾ। ਭਗਤਨ ਕੋ ਨਿਜ ਤੇ ਅਧਿਕਾਈ, ਦੈ ਦੇਤ ਦਾਸ ਕੋ ਵੱਡ ਵਡਿਆਈ। ਮਹਾਰਾਜ ਕਹਿਣ ਲੱਗੇ, ਰਾਏ ਜੀ ਤੁਸੀਂ ਇੱਥੇ ਬਹਿ ਜਾਓ, ਪਰ ਅਸੀਂ ਇੱਥੇ ਬੈਠਦੇ ਨਾ ਮਹਾਰਾਜ, ਤੁਸੀਂ ਸਰਾਣੇ ਵੱਲ ਬੈਠੋ, ਇੱਧਰ ਬੈਠੋ, ਮੈਂ ਨਹੀਂ ਬਹਿੰਦਾ, ਮੈਂ ਹੁਣ ਥੱਲੇ ਬੈਠਾਂਗਾ, ਮੈਂ ਪਲੰਘ 'ਤੇ ਨਹੀਂ ਬੈਠਣ ਦੇ ਕਾਬਲ। ਅਤੇ ਮਹਾਰਾਜ ਵਡਿਆਈ ਦਿੰਦੇ, ਅਤੇ ਉਹ ਕਹਿੰਦਾ ਵੀ ਮਹਾਰਾਜ ਇਹ ਤਾਂ ਆਦਿ ਜਗਾਰ ਤੋਂ ਤੁਰਿਆ ਹੈ, ਪਹਿਲਾਂ ਤੋਂ ਹੀ ਜਿਹੜਾ ਪਰਮੇਸ਼ੁਰ ਹੈ ਆਪਣੇ ਭਗਤ ਦੀ ਵਡਿਆਈ ਕਰਦਾ, ਜਾਣਤ ਹੈ ਜਗ ਨਹੀਂ ਨਾਰੀ, ਸਾਰਾ ਸੰਸਾਰ ਜਾਣਦਾ, ਇਹ ਕੋਈ ਨਵੀਂ ਰੀਤੀ ਨਹੀਂ ਹੈ, ਇਹ ਸਨਾਤਨ ਸਭ ਜੋ ਦਿੱਤੀ, ਇਹ ਤਾਂ ਸਭ ਤੋਂ ਪੁਰਾਣੀ ਰੀਤੀ ਹੈ। ਪਾਂਡਵ ਹੋਤੇ ਯੁਧਿਸ਼ਠਿਰ ਰਾਹੂ, ਕ੍ਰਿਸ਼ਨ ਕੀ ਹੈ ਬਸ ਭਗਤ ਕਰੋ। ਕ੍ਰਿਸ਼ਨ ਨੂੰ ਉਹਨੇ ਆਪਣੀ ਭਗਤੀ ਦੇ ਪ੍ਰਭਾਵ ਪਿਆ ਸੀ, ਉਹ ਵੀ ਉਹਨਾਂ ਨੂੰ ਮਾਣ ਦਿੰਦਾ ਸੀ। ਸੋ ਪਾਤਸ਼ਾਹ ਤੁਸੀਂ ਤਾਂ ਮੇਰੇ ਅੱਲਾਹ ਤਾਲ ਮੇਰੇ ਖੁਦਾ ਹੋ, ਮੈਂ ਮੇਰਾ ਸਰੀਰ ਮੁਸਲਮਾਨ ਦੇ ਕਰ, ਪਰ ਤੁਸੀਂ ਮੇਰੇ ਖੁਦਾ, ਤੁਸੀਂ ਤਾਂ ਮੇਰੇ ਅੱਲਾਹ ਤਾਲ ਹੈ, ਐਸੀ ਉੱਚੀ ਭਾਵਨਾ ਹੈ ਜੇ ਜੀ ਮਹਾਰਾਜ ਨੇ ਬਾਣੀ ਚ ਪ੍ਰਮਾਣ ਕੀਤੀ। ਜਦੋਂ ਪੜਚੋਲ ਕਰਕੇ ਦੇਖਿਆ, ਜਦੋਂ ਚੀਨ ਚੀਨ ਕੇ ਦੇਖਿਆ ਸਰੀਰ ਨੂੰ, ਹੈਰਾਨ ਹੋ ਗਏ। ਇੱਕ ਉਪਮਾ ਤੋਂ ਰਹਿਤ ਅੰਦਰ ਸਰੀਰ ਦੇਖੀ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ, ਗੁਰੂ ਦੇ ਗੋਬਿੰਦ ਵਿੱਚ ਕੋਈ ਵੀ ਭੇਤ ਨਹੀਂ ਹੋਇਆ। ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਬਾਲਾ ਨੂੰ ਪੁੱਛਣ ਲੱਗੇ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਹੋ, ਕੀ ਸਮਝਦੇ ਰਹੇ ਪਾਤਸ਼ਾਹ? ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਸੰਤ ਸੀ। ਮਹਾਰਾਜ ਕਹਿੰਦੇ ਚੰਗਾ ਭਾਈ, ਤੂੰ ਪੂਰਨ ਸੰਤ ਹੋਇਆ। ਬਾਬਾ ਬੁੱਢਾ ਜੀ ਤੁਸੀਂ ਵੀ ਸਾਰੀ ਜ਼ਿੰਦਗੀ ਨਾਲ ਰਹੇ ਹੋ, ਤੁਸੀਂ ਗੁਰੂ ਨਾਨਕ ਨੂੰ ਕੀ ਸਮਝੋ? ਕਹਿੰਦੇ ਮਹਾਰਾਜ ਉਹ ਤਾਂ ਬ੍ਰਹਮ ਗਿਆਨੀ ਸੀ, ਇਹ ਪੂਰਨ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ। ਭਾਈ ਮਨਸੁਖ ਜੀ ਤੁਸੀਂ ਕੀ ਸਮਝਦੇ ਰਹੇ? ਭਾਈ ਤਕੀਰਥ ਜੀ ਤੁਸੀਂ ਕੀ ਸਮਝਿਆ? ਭਾਈ ਸਧਾਰਨ ਜੀ ਤੁਸੀਂ ਕੀ ਸਮਝਿਆ? ਸਾਰੇ ਗੁਰਸਿੱਖਾਂ ਨੇ ਆਪਣੀ ਆਪਣੀ ਭਾਵਨਾ ਦੇ ਨਾਲ ਉੱਤਰ ਦਿੱਤੇ। ਅਤੇ ਅਖੀਰ ਸਾਰਿਆਂ ਨੇ ਪੁੱਛਿਆ, ਹੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ? ਇੰਨੀ ਗੱਲ ਸੁਣਦੀ ਸਾਰ ਆਪਦੇ ਅੰਦਰ ਇੱਕ ਹੁਲਾਰਾ ਵੱਜਿਆ, ਨੇਤਰਾਂ 'ਚ ਜਲਦੇ ਦੋ ਕਤਰੇ ਆ ਗਏ, ਬੋਲ ਬੰਦ ਹੋ ਗਿਆ। ਕਾਫੀ ਸਮੇਂ ਤੋਂ ਬਾਅਦ ਆਪ ਨੇ ਮੁਖਾਰਬਿੰਦ ਤੋਂ ਫਰਮਾਨ ਕੀਤਾ, ਕਹਿੰਦੇ ਗੁਰਮੁਖੋ, ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾਕਾਰ ਜਗਮੈ ਪ੍ਰਗਟ। ਉਹ ਤਾਂ ਆਪ ਹੀ ਵੈਲੂ ਸੀਗੇ, ਮਨੁੱਖੀ ਜਾਮੇ 'ਚ ਪ੍ਰਗਟ ਹੋਏ ਗੁਰੂ ਰੂਪ। ਸੁਣਿਆ ਹੈ ਨਾ ਤੁਸੀਂ ਜਦੋਂ ਸੱਚਖੰਡ ਗਏ ਨੇ, ਉੱਥੇ ਪਾਰ ਬ੍ਰਹਮ ਪਰਮੇਸ਼ਰ ਨੇ ਕਿਹਾ, ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਅਤੇ ਤੂੰ ਗੁਰੂ ਪਰਮੇਸ਼ਰ, ਤੇਰੇ ਅਤੇ ਮੇਰੇ ਵਿੱਚ ਜੋ ਭੇਜ ਜਾਣੇਗਾ ਉਹ ਮੇਰੀ ਦਰਗਾਹ 'ਚ ਨਹੀਂ ਦੱਸ ਲਵੇਗਾ। ਤੂੰ ਅਤੇ ਮੈਂ ਇੱਕ, ਤੂੰ ਗੁਰੂ ਅਤੇ ਪਰਮੇਸ਼ਰ ਸੰਸਾਰ ਦਾ ਆਧਾਰ ਕਰਨ ਵਾਲਾ, ਮੇਰਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਮੈਂ ਉਹ ਪਰਮੇਸ਼ਰ ਹਾਂ, ਮੈਂ ਅਤੇ ਤੂੰ ਕੋਈ ਦੋ ਨਹੀਂ ਹੈਗੇ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਾਰਿਆਂ ਨੇ ਸਰਵਣ ਕਰਿਆ, ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਆਪ ਪਰਮੇਸ਼ਰ ਰੂਪ ਹੋ ਗਏ, ਐਡੀ ਉੱਚੀ ਭਾਵਨਾ ਦੇ। ਸੋ ਜਿਹੀ ਜੀ ਭਾਵਨਾ ਦੇ ਨਾਲ ਜਿਹਾ ਪਾਓ ਤਿਹਾ ਫਲ ਪਾਈ, ਜਿਹੀ ਜੀ ਭਾਵਨਾ ਗੁਰੂ 'ਤੇ ਕਰੋ। ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਤੇ ਉਹ ਵਿਖਾਲੀ। ਜਿਹਾ ਜਿਹਾ ਮੂੰਹ ਸ਼ੀਸ਼ੇ 'ਚ ਬਣਾ ਕੇ ਦੇਖੋਗੇ ਉਹ ਅਜੇ ਦੇਖ। ਇਸੇ ਤਰ੍ਹਾਂ ਗੁਰੂ ਵਿੱਚ ਜਿਹੀ ਜੀ ਭਾਵਨਾ ਹੋਏਗੀ, ਉਸੇ ਭਾਵਨਾ ਦੇ ਨਾਲ ਗੁਰੂ ਦਰਸ਼ਨ ਦਿਆ ਕਰਦੇ। ਸੋ ਇਹਨੂੰ ਭਾਵਨਾ ਸੀ ਕਿ ਤੁਸੀਂ ਤਾਂ ਆਪ ਮੇਰੇ ਪਰਮੇਸ਼ਰ ਹੋ, ਪਰਮੇਸ਼ਰ ਤੂੰ ਪੁਰਖ ਪੁਰਾਤਨ, ਪਾਰ ਬ੍ਰਹਮ ਕਿਰਪਾਲ ਸਨਾਤਨ, ਜੋਤੀ ਰੂਪ ਅਨੂਪ ਸਰੂਪਾ, ਸ਼ਾਹਿਨ ਸ਼ਾਹ ਭੂਪ ਕੋ ਭੂਪਾ। ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਤੇਰੇ ਬਰਾਬਰ ਕਿਵੇਂ ਬੈਠ ਸਕਦਾ? ਤੂੰ ਤਾਂ ਆਪ ਪਰਮੇਸ਼ਰ, ਪੁਰਖ ਪੁਰਾਤਨ ਹੈ ਤੂੰ, ਆਦਿ ਪੁਰਖ ਅਤੇ ਜੋਤੀ ਰੂਪ ਤੋਂ ਉਪਾਂ ਤੋਂ ਰਹਿ ਤੇਰਾ ਸਰੀਰ ਹੈ, ਸ਼ਾਹਾਂ ਦਾ ਸ਼ਾਹ ਉਪਾਂ ਦਾ ਪੂਰ। ਐਸੇ ਵਚਨ ਕਰਕੇ ਆਪ ਗੁਰੂ ਨਾਨਕ ਪਾਤਸ਼ਾਹ ਦੀ ਦਿਆ ਦ੍ਰਿਸ਼ਟੀ ਦੇ ਪਾਤਰ ਹੋਏ। ਉਸ ਵੇਲੇ ਚੁੱਪ ਛਾਈ, ਕੋਈ ਵਚਨ ਨਹੀਂ ਕਰਦਾ, ਇਹ ਤੋਂ ਵਚਨ ਹੋ ਨਹੀਂ ਰਿਹਾ ਰਾਏ ਬਿਲਾਰ ਤੋਂ। ਦੋਵੇਂ ਹੱਥ ਜੋੜ ਖੜੇ ਆ, ਪੁਰਨੇ ਸ਼ਾਂਤ ਹੋ ਗਏ, ਮਹਾਂਪੁਰਸ਼ਾਂ ਕੋਲ ਜਾ ਕੇ ਪੁਰਨਾ ਸ਼ਾਂਤ ਹੋ ਜਾਂਦਾ, ਗੱਲ ਜਿਹੜੀ ਪੁੱਛਣ ਗਿਆ ਉਹ ਵੀ ਭੁੱਲ ਜਾਂਦਾ, ਕੋਈ ਵਚਨ ਨਹੀਂ ਕਰ ਰਹੀ। ਉਸ ਵੇਲੇ ਮਾਤਾ ਨੇ ਬੇਨਤੀ ਕੀਤੀ, ਕਹਿਣ ਲੱਗੇ ਰਾਏ ਜੀ, ਦੇਖੋ ਤੁਸੀਂ ਵੀ ਨਾਨਕ ਨੂੰ ਪਿਆਰ ਕਰਦੇ, ਮੈਂ ਮਾਂ ਮੈਂ ਵੀ ਪਿਆਰ ਕਰਦੀ, ਅਤੇ ਅੱਖਾਂ ਤੋਂ ਮੈਂ ਦੂਰ ਨਹੀਂ ਹੋਣਾ ਹੁਣ ਰਹਿਣਾ ਚਾਹੁੰਦੀ, ਕੋਈ ਤਰੀਕਾ ਸੋਚੋ ਜਿਹਦੇ ਨਾਲ ਗੁਰੂ ਨਾਨਕ ਇੱਥੇ ਹੀ ਰਹਿਣਾ ਸ਼ੁਰੂ ਕਰਦੇ, ਮੇਰਾ ਪੁੱਤਰ ਇੱਥੇ ਹੀ ਭਜਨ ਕਰੇ, ਇਹਨੂੰ ਕੋਈ ਨਹੀਂ ਪੁੱਛਦਾ, ਕੋਈ ਕੁਛ ਨਹੀਂ ਕਹਿੰਦਾ। ਉਸ ਵੇਲੇ ਮਹਿਤਾ ਕਾਲੂ ਜੀ ਕਹਿਣ ਲੱਗੇ ਵੀ ਦੇਖ, ਇੱਕ ਗੱਲ ਦਾ ਸਾਨੂੰ ਇਤਰਾਜ਼ ਹੈ, ਤਾਂ ਜਿਹੜਾ ਤੂੰ ਪਰਨਾ ਜਿਹਾ ਤੇੜ ਬੰਨ੍ਹ ਲਿਆ ਅਤੇ ਉੱਤੇ ਆ ਦੋ ਗਜ ਬੰਨ੍ਹ ਲਿਆ, ਇਹ ਸਾਡੀ ਕੁਲ ਦੀ ਰੂਹ ਤਰੀਕਤਾਂ ਖਰਾਬ ਕਰ ਦਿੱਤੀ। ਤੂੰ ਰਹੇ ਇੱਥੇ, ਮੈਂ ਤੈਨੂੰ ਕੋਈ ਕੰਮ ਨਹੀਂ ਕਹਿੰਦਾ, ਕੋਈ ਕੰਮ ਨਹੀਂ ਕਹੂੰਗਾ, ਨਾ ਤੈਨੂੰ ਨੌਕਰੀ ਦਾ ਨਾ ਚਾਕਰੀ ਦਾ, ਪਰ ਤੈਂ ਕੰਮ ਬੜਾ ਖਰਾਬ ਕਰੇ। ਬਈ ਕਿੱਡਾ ਸੋਹਣਾ ਉੱਥੇ ਲੱਗਿਆ ਹੋਇਆ ਸੀ, ਕਿੰਨੇ ਪੈਸੇ ਬਚਦੇ ਸੀ, ਉਹ ਸਾਰੇ ਛੱਡ ਕੇ ਲੁਟਾ ਕੇ ਲੋਕਾਂ ਨੂੰ ਚਲਿਆ ਗਿਆ, ਬਾਲ ਬੱਚੇ ਕੀ ਖਾ, ਉੱਥੇ ਫੇਰ ਆ ਗਿਆ ਉਸੇ ਗੱਲ ਦੇ ਉੱਤੇ। ਕਹਿੰਦਾ ਕਹਿੰਦਾ ਕਿਉਂਕਿ ਬਿਰਤੀ ਮਾਇਆ ਘਰ ਸੀ ਸਾਰੀ, ਉਹਦੀ ਪੁੱਤਰ ਨਾਲ ਇਹ ਸਨੇਹ ਨਹੀਂ ਸੀ ਵੀ ਇਹ ਪੁੱਤਰ ਸੰਸਾਰ ਦਾ ਭਲਾ ਕਰੇ ਜਾਂ ਸਾਡੀਆਂ ਕੁਲਾਂ ਦਾ ਆਧਾਰ, ਇਹੀ ਸੀ ਵੀ ਮੈਂ ਸ਼ਰੀਕੇ ਦੇ ਵਿੱਚ ਵੱਡਾ ਹੋਵਾਂ, ਬਹੁਤਾ ਪੈਸਾ ਕਮਾਵਾਂ ਅਤੇ ਲੋਕ ਐਨ। ਮੈਂ ਤਾਂ ਕਾਲੂ ਦਾ ਜਿਹੜਾ ਪੁੱਤਰ ਹੈ ਜੀ, ਉਹ ਤਾਂ ਬਹੁਤ ਧਨੀ ਹੈ, ਬਹੁਤ ਵਪਾਰੀ ਹੈ। ਬਟ ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ, ਹੇ ਨਾਨਕ ਜੀ, ਜੇ ਆਪ ਦੀ ਰਜ਼ਾ ਹੋਵੇ ਤਾਂ ਮੈਂ ਤੁਹਾਨੂੰ ਜ਼ਮੀਨ ਦੇ ਦੇਣਾ, ਮਾਮਲਾ ਮੈਂ ਉਸ ਜ਼ਮੀਨ ਦਾ ਕੋਈ ਨਹੀਂ ਲਵਾਂਗਾ ਨਾ ਮਿਟਾਈ ਲਵਾਂਗਾ, ਉਹ ਤੁਹਾਨੂੰ ਜੱਦੀ ਜ਼ਮੀਨ ਤੁਹਾਨੂੰ ਦੇ ਦਾਂਗੇ, ਮਾਫੀ ਦੀ ਜ਼ਮੀਨ, ਤੁਸੀਂ ਉੱਥੇ ਖੇਤੀ ਕਰੋ ਬੈਠ ਕੇ ਆਰਾਮ ਨਾਲ, ਜ਼ਮੀਨ ਬੜੀ ਉਪਜਾਊ ਹੈ, ਖੂਹ ਲੱਗੇ ਹੋਏ ਨੇ ਅਤੇ ਤੁਸੀਂ ਖੇਤੀ ਕਰੋ। ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ, ਕਹਿਣ ਲੱਗੇ ਸਾਡੀ ਤਾਂ ਖੇਤੀ ਬਹੁਤ ਜ਼ਿਆਦਾ ਫੈਲੀ ਹੋਈ ਹੈ, ਫੁੱਲੀ ਹੋਈ ਹੈ ਖੇਤੀ, ਬੀਜ ਤਾਂ ਆਈ ਨਹੀਂ ਅਤੇ ਉਹਦਾ ਮੁੱਲ ਕੋਈ ਨਹੀਂ ਹੈ। ਕਾਲੂ ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਜੀ ਕਿਤੇ ਜ਼ਮੀਨ ਲੈ ਲਈ ਤੁਸੀਂ, ਉੱਧਰ ਮੁਰੱਬੇ ਮੁਰੱਬੇ ਲੈ ਲਏ ਜਿੱਥੇ ਤੁਸੀਂ ਖੇਤੀ ਕਰਦੇ ਹੋ। ਕਹਿੰਦੇ ਪਿਤਾ ਜੀ, ਮੁਰੱਬੇ ਤਾਂ ਮੇਰੇ ਨਾਲ ਹੀ ਨੇ, ਆਹ ਜਿਹੜਾ ਸਰੀਰ ਹੈ ਇਹ ਤਾਂ ਹੈਗਾ ਖੇਤ, ਇਹ ਜਿਹੜਾ ਮੇਰਾ ਮਨ ਹੈ ਮੈਂ ਇਹਨੂੰ ਕਿਸਾਨ ਬਣਾ ਤਾ, ਬਈ ਹੁਣ ਫੁਰਨਾ ਨਾ ਕਰ ਕੋਈ ਵੀ, ਅਤੇ ਹੁਣ ਕਿਸਾਨ ਬਣ ਕੇ ਅੰਮ੍ਰਿਤ ਵੇਲੇ ਜਾਗ, ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰ, ਫਿਰ ਤੂੰ ਹਲ ਚਲਾ ਇਹਦੇ ਵਿੱਚ, ਹਾਲੀ ਬਣ ਕੇ ਹਲ ਕਾਹਦਾ ਚਲਾਉਣਾ, ਅੰਦਰ ਨੂੰ ਸਾਹ ਜਾਂਦਾ ਹੈ ਸਤਨਾਮ ਵਾਹਿਗੁਰੂ ਕਹਿ, ਬਾਹਰ ਨੂੰ ਆਉਂਦਾ ਸਤਨਾਮ ਕਹਿ, ਕਹਿੰਦੇ ਹਲ ਚੱਲ ਰਿਹਾ ਦਿਨ ਰਾਤ ਨਨ ਸਟੋਪ ਚੱਲ ਰਿਹਾ, ਅਤੇ ਜਿਹੜੀ ਸ਼ੁਭ ਕਰਨੀ ਹੈ ਉਹਦੀ ਮੈਂ ਕਿਰਸਾਨੀ ਕਰ ਰਿਹਾ, ਅਤੇ ਮਿਹਨਤ ਜਿਹੜੀ ਕਰਦੇ ਹਾਂ ਅਸੀਂ ਭਜਨ ਕਰਨ ਵਾਸਤੇ, ਤਪ ਕਰਦੇ ਹਾਂ, ਉਹਦਾ ਮੈਂ ਪਾਣੀ ਦੇ ਰਿਹਾ, ਅਤੇ ਮੈਂ ਤਨ ਨੂੰ ਖੇਤ ਬਣਾਇਆ ਰਿਹਾ, ਅਤੇ ਇਹਦੇ ਵਿੱਚ ਮੈਂ ਬੀਜ ਪਾ ਰਿਹਾ, ਉਹ ਬੀਜ ਪਾ ਰਿਹਾ ਜਿਹਦਾ ਕੋਈ ਮੁੱਲ ਨਹੀਂ ਹੈ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਕੋ, ਜਿਹਦੀ ਕੋਈ ਕੀਮਤ ਨਹੀਂ ਜਾਣ ਸਕਦੀ, ਉਹ ਮੁੱਲ ਉਹ ਬੀਜ ਮੈਂ ਪਾ ਰਿਹਾ, ਅਤੇ ਇਹਦੇ ਉੱਤੇ ਮੈਂ ਸੰਤੋਖ ਦਾ ਸਵਾਦਾ ਦੇ ਰਿਹਾ, ਅਤੇ ਨਿਮਰਤਾ ਦੀ ਵਾੜ ਕਰ ਰਿਹਾ, ਅਤੇ ਫਿਰ ਇਹਦੀ ਜਿਹੜੀ ਮੈਂ ਗੋਡੀ ਕਰਦਾ ਉਹ ਮੈਂ ਭਾਉ ਦੇ ਪਿਆਰ ਦੇ ਕਰਮਾਂ ਵਾਲੀ ਗੋਡੀ ਕਰਦਾ। ਨੌ ਕਿਸਮ ਦੀ ਭਗਤੀ ਹੁੰਦੀ ਹੈ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਰਚਨ ਭਗਤੀ, ਪੂਜਾ ਭਗਤੀ, ਸਖਾ ਮਿੱਤਰ ਭਗਤੀ, ਇਸਤਰੀ ਅਤੇ ਪਤੀਵਰਤਾ ਇਸਤਰੀ ਵਰਗੀ ਭਗਤੀ, ਗੁਲਾਮ ਬਣ ਕੇ ਭਗਤੀ, ਅਤੇ ਫਿਰ ਪ੍ਰੇਮਾ ਭਗਤੀ, ਇਹਨਾਂ ਦਾ ਇਹਨਾਂ ਨੂੰ ਛੱਡ ਲੱਗਿਆ ਕਰਦਾ। ਪ੍ਰੇਮਾ ਭਗਤੀ ਤੋਂ ਬਾਅਦ ਪਰਾ ਭਗਤੀ ਹੁੰਦਾ, ਆਪਣਾ ਆਪ ਮਿਟਾ ਕੇ ਆਪਣੇ ਪਿਆਰ ਕਰਨ ਵਾਲੇ ਵਿੱਚ ਸਮਾ ਲਿਆ। ਪਰਾ ਭਗਤੀ ਤੋਂ ਅਪਰਾ ਭਗਤੀ ਹੁੰਦੀ ਹੈ ਵੀ ਆਪਣੇ ਪਿਆਰੇ ਤੋਂ ਬਗੈਰ ਹੋਰ ਦੁਨੀਆਂ 'ਚ ਨਜ਼ਰੇ ਕੋਈ ਨਾ ਆਵੇ। ਕਹਿੰਦੇ ਅਸੀਂ ਤਾਂ ਇਹ ਕੰਮ ਕਰਕੇ ਇਸ ਖੇਤੀ ਦੀ ਸਾਂਭ ਸੰਭਾਲ ਕਰ ਰਹੇ ਹਾਂ, ਅਤੇ ਜਿੱਥੇ ਜਦੋਂ ਇਹ ਜੰਮ ਪੀ ਫਿਰ ਇਹ ਜਿਸ ਘਰ 'ਚ ਵੀ ਆਏਗੀ ਉਹ ਭਾਗਾਂ ਵਾਲਾ ਘਰ ਹੋ ਗਿਆ, ਉਹਦੇ ਭਾਗ ਇੱਡੇ ਬੜੇ ਹੋ ਜਾਣਗੇ ਕਿ ਆਪ ਵੀ ਖਾਵੇਗਾ ਅਤੇ ਸੰਸਾਰ ਨੂੰ ਵੀ ਖਿਲਾਏਗਾ, ਕਦੇ ਤੋਟ ਨਹੀਂ ਆਏਗੀ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਫਰਮਾਨ ਕਰਿਆ ਪ੍ਰੋਗਰਾਮ ਬੀਜ
ਪਾਉਣਾ ਹੈ ਉਹ ਸੱਚੇ ਨਾਮ। ਕਸਾਣੀ ਕਰਨਾ,
ਮਨ ਨੂੰ ਅਸੀਂ ਹਾਲੀ ਬਣਾਇਆ ਹੋਇਆ ਤੇ ਜਿਹੜੀ ਸਾਡੀ ਕਸਾਣੀ ਹੈ ਨਾ ਇਹ ਕਰਨੀ ਦੀ ਹੈ, ਸ਼ੋ ਕਰਨੀ ਦੀ, ਨੇਕ ਕਰਮਾਂ ਦੀ। ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਦ ਭਾਓ ਕਰਮ ਕਰ ਜਮ ਸੀ ਸੇ ਕਰ ਪਾਵੇ। ਕਦੇ ਜਦੋਂ ਇਹ ਫਸਲ ਜੰਮਦੀ ਨਾ ਉਸ ਵੇਲੇ ਜਿਸਦੇ ਘਰ ਵਿੱਚ ਇਹ ਫਸਲ ਜੰਮਦੀ ਹੈ ਉਹ ਭਾਗਾਂ ਵਾਲਾ ਹੁੰਦਾ, ਉਹਦੇ ਬਰਾਬਰ ਦਾ ਕੋਈ ਹੋਇਆ ਨਹੀਂ ਕਰ। ਪਾਤਸ਼ਾਹ ਵੀ ਉਹਦੇ ਪਿੱਛੇ ਲੱਗੇ ਫਿਰਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਡ, ਅਤੇ ਉਹਦੀ ਬਾਦਸ਼ਾਹੀ ਦੁਨੀਆਂ 'ਤੇ ਨਹੀਂ ਹੁੰਦੀ। ਜਾਂ ਕਾ ਕਿਹਾ ਦਰਗਾਹ ਚਲੈ ਸੋ ਕਿਸ ਕੋ ਨਜ਼ਰ ਲਾਇਆਵੇ ਤਲੈ, ਉਹਦਾ ਕਿਹਾ ਤਾਂ ਦਰਗਾਹ ਵੀ ਮੰਨਦੀ ਹੈ। ਉਹ ਸੱਚੇ ਪਾਤਸ਼ਾਹ ਨੇ, ਬਾਕੀ ਸਾਰਾ ਸੰਸਾਰ ਝੂਠੇ ਪਾਤਸ਼ਾਹ ਦਾ।
ਸੱਚੇ ਉਹ ਪਾਤਸ਼ਾਹ ਸੱਚੇ ਨਾਲ
ਸੱਚੇ ਪਾਤਸ਼ਾਹ ਹੋਇਆ ਕਰਦੇ, ਬਾਕੀ ਸੰਸਾਰ ਜਿਹੜਾ ਹੈ ਸਭ ਝੂਠੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਪਾਤਸ਼ਾਹੀਆਂ ਦਾ ਕੀ ਫਾਇਦਾ, ਇਹ ਤਾਂ ਫਜ਼ੂਲ ਨੇ ਪਾਤਸ਼ਾਹੀਆਂ, ਸਮਾਂ ਬਰਬਾਦ ਕਰਦੇ ਨੇ। ਕਹੋ ਹਰ ਸਮਾਨ ਨਹੀਂ ਰਾਜਾ, ਇਹ ਭੂਪੁੱਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜੇ, ਝੂਠੇ ਪਖੰਡ ਕਰ ਰਹੇ ਨੇ, ਝੂਠੇ ਦਿਖਾਵੇ ਦਿਖਾ ਰਹੇ। ਸੱਚੇ ਤਾਂ ਉਹ ਨੇ, ਸੱਚਾ ਅੰਗ ਸੱਚੀ ਵਡਿਆਈ ਸੱਚੇ ਸੱਚੀ ਲਾਤੇ। ਜਿਹੜੇ ਸੱਚੇ ਨਾਲ ਰੱਤੇ ਹੋਏ ਨੇ ਉਹ ਪਾਤਸ਼ਾਹਾਂ ਦੇ ਪਾਤਸ਼ਾਹ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਹਾਂਗੀਰ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ, ਚੱਕਰਵਰਤੀ ਬਾਦਸ਼ਾਹ, ਉਹਦੇ ਨਾਲ ਆਪ ਜਾ ਰਹੇ ਨੇ ਆਗਰੇ। ਉਸ ਵੇਲੇ ਉਹ ਕਹਿਣ ਲੱਗਿਆ, ਹੇ ਗੁਰੂ ਮਹਾਰਾਜ, ਇੱਕ ਗੱਲ ਮੈਨੂੰ ਬੜੀ ਚੁਭਦੀ ਰਹਿੰਦੀ, ਉਹਦਾ ਨਿਰਣਾ ਕਰਕੇ ਦੱਸ। ਕਹਿਣ ਲੱਗੇ, ਦੇਖੋ ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਲੱਖਾਂ ਮਰੱਬਾ ਮੀਲ ਦਾ ਮਾਲ, ਧਨ ਦੇ ਭੰਡਾਰ ਮੇਰੇ ਭਰੇ ਪਏ, ਖਜ਼ਾਨੇ ਭਰੇ ਹੋਏ, ਸੋਨੇ ਚਾਂਦੀ ਹੀਰੇ ਜਵਾਹਰਾਤ ਦਾ ਕੋਈ ਅੰਤ ਨਹੀਂ। ਲੱਖਾਂ ਕਰੋੜਾਂ ਬੰਦੇ ਮੇਰੇ ਇੱਕ ਹੁਕਮ ਦੇ ਨਾਲ ਮਾਰੇ ਜਾ ਸਕਦੇ ਨੇ, ਮਰਦੇ ਹੋਏ ਛਡਾਏ ਜਾ ਜਿਉਂਦੇ ਰੱਖੇ ਜਾ ਸਕਦੇ, ਅਤੇ ਐਡੇ ਮੈਂ ਹਥਿਆਰਾਂ ਦਾ ਮਾਲਕ, ਅਤੇ ਮੈਨੂੰ ਕਹਿੰਦੇ ਨੇ ਪਾਤਸ਼ਾਹ,